ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਅੱਛਾ ਦੀਪਕ ਜੀ, ਦੱਸਿਓ ਪੰਜਾਬ ਤੋਂ ਰਾਜ ਸਭਾ ਜਾਣਗੇ ਮਨੀਸ਼ ਸਿਸੋਦੀਆ, ਅਤੇ ਰਾਕਟ ਦੀ ਸਪੀਡ ਦੇ ਨਾਲ ਇਹਨਾਂ ਦੀ ਇਹ ਤਰੱਕੀ ਹੋ ਰਹੀ ਹੈ, ਚੱਲ ਕੀ ਰਿਹਾ ਜੀ? ਕਦੇ ਪਾਰਟੀ ਦੇ ਉਹਨਾਂ ਨੂੰ ਅਹੁਦੇਦਾਰ ਬਣਾ ਦਿੱਤਾ ਜਾਂਦਾ ਪੰਜਾਬ ਦੇ ਵਿੱਚ, ਅਤੇ ਤੁਸੀਂ ਇਹ ਸੰਕੇਤ ਪਹਿਲਾਂ ਤੋਂ ਹੀ ਦੇ ਰਹੇ ਸੀ ਕਿ ਅਜਿਹੇ ਆਸਾਰ ਬਣ ਸਕਦੇ ਨੇ, ਸੋ ਹੁਣ ਉਹ ਗੱਲ ਸਹੀ ਹੁੰਦੀ ਜਾਪ ਰਹੀ ਆ।
ਬਿਲਕੁਲ ਵਿਜੇ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਸੰਜੀਵ ਅਰੋੜਾ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਤਦ ਇਹ ਲਗਭਗ ਕਲੀਅਰ ਦਿਖ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਲਈ ਰਾਹ ਪੱਧਰਾ ਕੀਤਾ ਜਾ ਰਿਹਾ। ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਾ ਚਾਹੁੰਦੇ ਨੇ, ਤੇ ਮਗਰ ਮਨੀਸ਼ ਸਿਸੋਦੀਆ ਦੀ ਵੀ ਤਿਆਰੀ ਸੀ, ਤੇ ਲੱਗਦਾ ਸੀਗਾ ਕਿ ਆਪਾਂ ਕਿਸੇ ਤਰ੍ਹਾਂ ਹਰਭਜਨ ਭੱਜੀ ਨੂੰ ਮਨਾ ਲਾਂਗੇ ਜਾਂ ਲੋੜ ਪੈ ਕੇ ਕਿਸੇ ਹੋਰ ਨੂੰ ਸੈਟਲ ਕਰ ਲਾਂਗੇ, ਅਸਤੀਫਾ ਦਵਾ ਲਾਂਗੇ। ਪਰ ਮਤਲਬ ਕਿ ਏਦਾਂ ਨਹੀਂ ਹੁੰਦਾ, ਹਰੇਕ ਕੋਈ ਸੰਜੀਵ ਅਰੋੜਾ ਨੀਗਾ ਜਿਹੜਾ ਮਨ ਚ ਵਿੱਚ ਆਉਣ ਲੜਨ ਦੇ ਬਹਾਨੇ ਨਾਲ ਜਾਂ ਕਿਸੇ ਹੋਰ ਪ੍ਰੋਜੈਕਟ ਨਾਲ, ਕਈ ਸਵਾਤੀ ਮਾਲੀਵਾਲ ਵੀ ਹੁੰਦੇ ਨੇ ਜਿਹੜੇ ਅੜ ਜਾਂਦੇ ਨੇ ਕਿ ਜੋ ਮਰਜ਼ੀ ਕਰੋ ਮੈਂ ਨੀ ਅਸਤੀਫਾ ਦਿੰਦੇ, ਹੈ ਨਾ
ਜੀ।
ਸੋ ਸਵਾਤੀ ਮਾਲੀਵਾਲ ਅੜ ਗਈ ਸੀ ਤੇ ਇਹ ਉਸ ਸਮੇਂ ਵਿਭਵ ਕੁਮਾਰ ਨੂੰ ਭੇਜਣਾ ਚਾਹੁੰਦੇ ਸੀ। ਸੋ ਹੁਣ ਆਮ ਆਦਮੀ ਪਾਰਟੀ ਦੇ ਘਰੋਂ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਮਨੀਸ਼ ਸਿਸੋਦੀਆ ਨੇ ਯਾਦ ਕਰਾਇਆ ਕਿ ਜਨਾਬ ਤੁਸੀਂ ਵਾਅਦਾ ਤਾਂ ਮੇਰੇ ਨਾਲ ਵੀ ਕੀਤਾ ਹੋਇਆ ਭੇਜਣ ਦਾ, ਤੇ ਜੇ ਕੋਈ ਹੋਰ ਨਹੀਂ ਜਾ ਰਿਹਾ ਫਿਰ ਪਹਿਲਾਂ ਮੈਨੂੰ ਭੇਜ ਦਿਓ ਇੱਥੋਂ
ਜੀ।
ਇਹ ਸਥਿਤੀ ਦੇ ਵਿੱਚ ਗੱਲ ਕਿਤੇ ਆ ਗਈ ਆ। ਤੇ ਦੂਸਰੇ ਪਾਸੇ ਜਿੱਥੋਂ ਤੱਕ ਰਾਕਟ ਵਾਲਾ ਮਸਲਾ, ਅੱਜ ਪੰਜਾਬ ਰਸਮੀ ਤੌਰ ਤੇ ਏਅਰਪੋਰਟ ਤੇ ਉਤਰ ਕੇ ਢੋਲ ਬਾਜਾ ਵਜਾ ਕੇ ਮਨੀਸ਼ ਸਿਸੋਦੀਆ ਜੀ ਪੰਜਾਬ 'ਚ ਦਾਖਲ ਹੋਏ ਨੇ। ਵੈਸੇ ਤਾਂ ਕਿੰਨੀ ਵਾਰ ਆਲੇ ਪੜਦੇ ਉਹਲੇ ਮੀਟਿੰਗਾਂ ਕਰਕੇ ਉਹ ਸਾਰਾ ਵੱਖਰਾ ਪਹਿਲੂ ਆ, ਪਰ ਅੱਜ ਬਕਾਇਦਾ ਏਅਰਪੋਰਟ ਤੇ ਮੰਤਰੀ ਲੈਣ ਜਾਂਦੇ ਨੇ, ਢੋਲ ਵੱਜਦਾ, ਭੰਗੜੇ ਪੈਂਦੇ ਨੇ, ਹਾਰ ਪੈਂਦੇ ਨੇ, ਸਵਾਗਤ ਹੁੰਦਾ। ਤੇ ਉੱਥੇ ਮੀਡੀਆ ਵਾਲੇ ਜਦੋਂ ਸਵਾਲ ਪੁੱਛਦੇ ਨੇ ਕਿ ਜੀ ਕਿਵੇਂ ਦੇਖਦੇ ਹੋ ਤੁਸੀਂ ਇੰਚਾਰਜ ਬਣ ਕੇ ਆਏ ਹੋ, ਕਹਿੰਦੇ ਦੇਖੋ ਪੰਜਾਬ 'ਚ ਸਰਕਾਰ ਇੰਨਾ ਕਮਾਲ ਦਾ ਕੰਮ ਕਰ ਰਹੀ ਆ, ਭਗਵੰਤ ਮਾਨ ਜੀ ਦੀ ਪੁੱਛੋ ਨਾ, ਪਰ ਹੁਣ ਰਾਕਟ ਦੀ ਸਪੀਡ ਨਾਲ ਕੰਮ ਹੋਊਗਾ
ਜੀ।
ਸੋ ਹੁਣ ਰਾਕਟ ਦੀ ਸਪੀਡ ਨਾਲ ਲੁਧਿਆਣਾ ਜਿੱਤਣਾ ਹੈ, ਤੇ ਲੁਧਿਆਣਾ ਜਿੱਤ ਕੇ ਰਾਕਟ ਦੀ ਸਪੀਡ ਨਾਲ ਰਾਜ ਸਭਾ ਜਾਣਾ ਹੈ। ਸੋ ਹੁਣ ਇਹ ਅਜੇ ਵੀ ਦੁਵਿਧਾ ਹੈ, ਕੋਈ ਸ਼ੱਕ ਨਹੀਂ ਗਾ ਕਿ ਕੇਜਰੀਵਾਲ ਦੇ ਅੰਦਰ ਵੀ ਤਾਂ ਉਹ ਤੰਗ ਹੈਗੀ ਆ ਨਾ। ਸੋ ਕੀ ਇਹ ਆਪਸ ਦੇ ਵਿੱਚ ਹੀ ਰਸਾਕਸੀ ਵਾਲੀ ਸਥਿਤੀ ਹੋ ਜਾਏਗੀ, ਜਾਂ ਇਹ ਤੈਅ ਸਮਝੌਤਾ ਹੋ ਗਿਆ ਹੈ ਕੁਛ ਕਿ ਹਾਂ ਮਨੀਸ਼ ਸਿਸੋਦੀਆ ਨੂੰ ਭੇਜ ਦਿੱਤਾ ਜਾਵੇ, ਇੰਚਾਰਜ ਵੀ ਉਹੀ ਹੈ ਨਾ, ਹੁਣ ਰਾਜ ਸਭਾ ਵੀ ਉਹੀ, ਸੋ ਇਸੇ ਲਈ ਪੰਜਾਬ ਭੇਜਿਆ ਕਿ ਐਂ ਲੱਗਿਆ ਕਿ ਪੰਜਾਬ ਤੋਂ ਹੀ ਬੰਦਾ ਜਾ ਰਿਹਾ ਜੀ, ਹੁਣ ਮਹੀਨਾ ਪੰਜਾਬ ਬੈਠਾ ਰਹੇ, ਜੋ ਵੀ ਹੋਵੇ। ਸੋ ਇਹ ਤੈਅ ਹੀ ਹੈ ਲਗਭਗ ਕਿ ਜੇ ਕੇਜਰੀਵਾਲ ਨਹੀਂ ਤਾਂ ਮਨੀਸ਼ ਸਿਸੋਦੀਆ, ਜੇ ਮਨੀਸ਼ ਸਿਸੋਦੀਆ ਤਾਂ ਕੇਜਰੀਵਾਲ, ਬਸ ਲੁਧਿਆਣੇ ਦਾ ਰਿਜ਼ਲਟ ਇਹਨਾਂ ਦੇ ਪੱਖ 'ਚ ਆਵੇ, ਸਾਰੇ ਸੁਪਨੇ ਤਾਂ ਪੂਰੇ ਹੋਣੇ।
ਅੱਛਾ ਇੱਕ ਇਹ ਦੱਸਿਓ ਜੀ, ਇੰਚਾਰਜ ਪਾਰਟੀ ਦੇ ਬੈਠਕਾਂ ਲੈ ਰਹੇ ਸਰਕਾਰੀ ਮਹਿਕਮਿਆਂ ਦੀਆਂ, ਸੋ ਜਿਹੜੇ ਸਰਕਾਰੀ ਮਹਿਕਮਿਆਂ ਦੇ ਵੈਸੇ ਵੀ ਅਹੁਦੇਦਾਰ ਨੇ ਜਿਨ੍ਹਾਂ ਨੇ ਆਪਣੇ ਉਹਨਾਂ ਮਹਿਕਮਿਆਂ ਦਾ ਕੰਮਕਾਜ ਸੰਭਾਲਣਾ, ਉਹਨਾਂ ਦੀਆਂ ਮੀਟਿੰਗਾਂ ਲਈਆਂ ਜਾ ਰਹੀਆਂ ਪਾਰਟੀ ਦੇ ਇੰਚਾਰਜਾਂ ਵੱਲੋਂ?
ਆਪਾਂ ਪਹਿਲਾਂ ਵੀ ਇਹ ਗੱਲਾਂ ਕਈ ਵਾਰ ਕਰਦੇ ਰਹੇ ਹਾਂ ਵਿਜੇ ਜੀ, ਕਿ ਅਰਵਿੰਦ ਕੇਜਰੀਵਾਲ ਕਿਸ ਅਧਿਕਾਰ ਨਾਲ ਕੈਬਨਿਟ ਦੀ ਬੈਠਕ ਇੱਕ ਤਰ੍ਹਾਂ ਲੈ ਲੈਂਦੇ ਨੇ ਕਿ ਜਿਸ 'ਚ ਸੀਐਮ ਵੀ ਨਾ ਹੋਵੇ, ਤੁਸੀਂ ਉਹ 'ਚ ਮੰਤਰੀਆਂ ਨੂੰ ਬੁਲਾ ਕੇ ਮੀਟਿੰਗਾਂ ਕਰ ਰਹੇ ਹੋ ਉਹਨਾਂ ਦੀਆਂ, ਹੈ ਨਾ
ਜੀ।
ਸੋ ਜਾਂ ਤੁਸੀਂ ਅਫਸਰਾਂ ਨੂੰ ਬੁਲਾ ਲੈਂਦੇ ਹੋ, ਉਸ 'ਤੇ ਕਿਸ ਅਧਿਕਾਰ ਨਾਲ? ਤੁਸੀਂ ਪਾਰਟੀ ਦੇ ਸੁਪਰੀਮੋ, ਨਾ ਕਿ ਤੁਸੀਂ ਪੰਜਾਬ ਸਰਕਾਰ ਦੇ ਸੁਪਰੀਮੋ
ਜੀ।
ਪਹਿਲਾਂ ਵੀ ਜੇਕਰ ਪਾਰਟੀਆਂ ਆਪਣਾ ਹੁਕਮ ਕੋਈ ਲਾਗੂ ਕਰਾਉਂਦੀਆਂ ਵੀ ਸੀ ਤਾਂ ਉਹ ਗੁਪਚੁਪ ਤਰੀਕੇ ਨਾਲ ਆਪਣੇ ਲੀਡਰਾਂ ਰਾਹੀਂ ਕਰਾਉਂਦੀਆਂ ਸੀ। ਏਦਾਂ ਕਦੇ ਨਹੀਂ ਹੋਇਆ ਕਿ ਸਿੱਧੇ ਅਫਸਰ ਅਧਿਕਾਰੀਆਂ ਨੂੰ ਪਾਰਟੀ ਦਾ ਕੋਈ ਮੁਖੀ, ਬਾਹਰਲਾ ਦਿੱਲੀ ਵਾਲਾ, ਕੋਈ ਹੋਰ ਕਿਤੇ ਵਾਲਾ, ਕੋਈ ਏਦਾਂ ਹੁਕਮ ਚੜਨ ਲੱਗ ਜਾਵੇ। ਪਰ ਹੁਣ ਇਹ ਤੋਂ ਵੀ ਗਾਂਹ ਕੰਮ ਵੱਧ ਗਿਆ
ਜੀ।
ਪੰਜਾਬ 'ਚ ਤਾਜ਼ੇ ਤਾਜ਼ੇ ਮਨੀਸ਼ ਸਿਸੋਦੀਆ ਨੂੰ ਲਾਇਆ ਜੀ ਇੰਚਾਰਜ, ਤੇ ਸਤਿੰਦਰ ਜੈਨ ਨੂੰ ਲਾਇਆ ਸਹਿ ਇੰਚਾਰਜ। ਹੁਣ ਹੋਇਆ ਕਿ ਵੈਸੇ ਆਪਾਂ ਜਿਵੇਂ ਹੁਣੇ ਗੱਲ ਕਰਕੇ ਹਟੇ ਕਿ ਰਸਮੀ ਤੌਰ 'ਤੇ ਤਾਂ ਅੱਜ ਆਏ ਨੇ ਮਨੀਸ਼ ਸਿਸੋਦੀਆ ਪੰਜਾਬ 'ਚ
ਜੀ,
ਪਰ ਲੰਘੇ ਦਿਨਾਂ ਦੇ ਵਿੱਚ ਸ਼ਾਇਦ ਇਹ ਮਤਲਬ ਕਿ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਹੀ ਨੇ, ਕੁਝ ਦਿਨ ਪਹਿਲਾਂ ਦੀਆਂ ਹੀ, ਕਿ ਪੰਜਾਬ ਦੇ ਵਿੱਚ ਸੀਗੇ ਜਨਾਬ, ਤੇ ਉਹਨਾਂ ਨੇ ਬਕਾਇਦਾ ਤੌਰ 'ਤੇ ਮਤਲਬ ਮਹਿਕਮਿਆਂ ਦੀਆਂ, ਸਿੱਖਿਆ ਮਹਿਕਮਿਆਂ ਦੇ ਨੁਮਾਇੰਦਿਆਂ ਦੀਆਂ ਬੈਠਕਾਂ ਲਈਆਂ ਨੇ, ਪਰ ਉਹਨਾਂ ਨੂੰ ਹਦਾਇਤ ਬਕਾਇਦਾ ਤੌਰ 'ਤੇ ਜਾਰੀ ਕੀਤੀ। ਅਸਲ 'ਚ ਕੀਤਾ ਕੀ ਇਹਨਾਂ ਨੇ, ਹੁਣ ਇਹ ਮਨੀਸ਼ ਸਿਸੋਦੀਆ ਜੀ ਕਹਿੰਦੇ ਕਿ ਜੀ ਮੈਂ ਦੇਖੂੰਗਾ ਸਿੱਖਿਆ ਵਾਲਾ ਕੰਮ
ਜੀ,
ਤੇ ਸਤਿੰਦਰ ਜੈਨ ਜੀ ਦੇਖਣਗੇ ਜੀ ਜਿਹੜਾ ਮਕਾਨ ਉਸਾਰੀ ਵਾਲਾ ਕੰਮ ਹੈ। ਇਸ ਦੋ ਟਾਰਗੇਟ ਸਾਡੇ ਤਕੜੇ ਨੇ, ਮਤਲਬ ਤੁਸੀਂ ਮਹਿਕਮਿਆਂ ਦੀ ਗੱਲ ਕਿਵੇਂ ਦੇਖ ਸਕਦੇ ਹੋ ਇਹ ਕਹਿ ਕੇ? ਤੇ ਫਿਰ ਇਸੇ ਪ੍ਰਕਿਰਿਆ ਚੋਂ ਬਕਾਇਦਾ ਤੌਰ 'ਤੇ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਿਤ ਬਲੰਟਰੀਆਂ ਦੀ ਬੈਠਕ ਕੀਤੀ। ਹੁਣ ਇਹਨਾਂ ਨੇ ਕੀ ਕੀਤਾ ਹੋਇਆ, ਇਹਨਾਂ ਨੇ ਜ਼ੋਨ ਵੰਡ ਲਿਆ, ਪੰਜਾਬ ਨੂੰ 5 ਜ਼ੋਨ ਬਣਾਏ ਨੇ। ਜਿਵੇਂ ਮਾਲਵਾ ਪੱਛਮੀ, ਮਾਲਵਾ ਪੂਰਬੀ, ਮਾਲਵਾ ਕੇਂਦਰੀ ਤੇ ਫਿਰ ਮਾਝਾ ਤੇ ਦੁਆਬਾ। ਇਹਨਾਂ ਪੰਜ ਜ਼ੋਨਾਂ ਦੇ ਪੰਜ ਇੰਚਾਰਜ ਲਾਏ ਹੋਏ ਨੇ। ਅੱਗੇ ਇਹਨਾਂ ਦੇ ਅੰਡਰ ਫਿਰ ਮਤਲਬ ਕਿ ਉੱਪਰ ਫਿਰ 17 ਕੁ ਹੋਰ ਇੰਚਾਰਜ ਨੇ, ਉਹਨਾਂ ਦੇ ਅੰਡਰ ਫਿਰ ਕਲੇ ਕਲੇ ਸਕੂਲ ਦੇ ਹਵਾਲੇ ਨਾਲ ਕੋਆਰਡੀਨੇਟਰ ਲੱਗਣਗੇ
ਜੀ।
ਉਹ ਜਿਹੜੇ ਕੋਆਰਡੀਨੇਟਰ ਨੇ ਮਤਲਬ ਉਹ ਸਕੂਲਾਂ ਦਾ ਕੰਮ ਕਰ ਦੇਖਣਗੇ, ਇਹਦੇ ਵਿੱਚ ਵਰਕਰ ਐਡਜਸਟ ਕਰਨੇ ਆ ਜੀ ਆਪਣੇ, ਹੈ ਨਾ। ਸੋ ਹੁਣ ਵਰਕਰਾਂ ਨੂੰ ਵੀ ਐਂ ਦੇਖਣਾ ਕਿ ਦੇਖੋ ਅਸੀਂ ਉਹਨਾਂ ਸਾਰਿਆਂ ਦੀਆਂ ਕਿਤੇ ਨਾ ਕਿਤੇ ਬਕਾਇਦਾ ਤੌਰ ਤੇ ਇਹਨਾਂ ਨੇ ਪਿਛਲੇ 17-18 ਮਾਰਚ ਦੀ ਤਰੀਕ ਦੀ ਗੱਲ ਹੈ, ਗੁਪਤ ਤਰੀਕੇ ਨਾਲ ਪੰਜਾਬ ਆਏ ਸੀ ਮਨੀਸ਼ ਸਿਸੋਦੀਆ ਤੇ ਬਕਾਇਦਾ ਤੌਰ ਤੇ ਚੰਡੀਗੜ੍ਹ ਦੇ ਵਿੱਚ ਬੈਠਕ ਕੀਤੀ ਜਿਹਦੇ ਵਿੱਚ ਹਰਜੋਤ ਬੈਂਸ ਵੀ ਹਾਜ਼ਰ ਸੀ ਤੇ ਉੱਥੇ ਫਾਰਮੂਲੇ ਕੀ ਤੈਅ ਕੀਤੇ ਜਾ ਰਹੇ ਨੇ ਕਿ ਜਿਹੜਾ ਵੀ ਕੋਈ ਕੰਮ ਚਾਹੇ ਸਕੂਲ ਪੱਧਰ ਤੇ ਹੋਇਆ ਚਾਹੇ ਸ਼ਹਿਰ ਪੱਧਰ ਤੇ ਹੋਇਆ, ਖਾਸ ਕਰ ਸਰਕਾਰੀ ਸਕੂਲਾਂ ਦੇ ਵਿੱਚ
ਜੀ,
ਜਿਹੜਾ ਵੀ ਕੋਈ 1 ਲੱਖ ਜਾਂ 1 ਲੱਖ ਤੋਂ ਵੀ ਉੱਪਰ ਦਾ ਕੋਈ ਵੀ ਕੰਮ ਹੋਇਆ ਉਹਦਾ ਉਦਘਾਟਨੀ ਪੱਥਰ ਲਾਓ ਹੁਣ। ਮਤਲਬ ਲੱਖ ਰੁਪਏ ਵਾਲੇ ਕੰਮ ਦਾ ਵੀ ਉਦਘਾਟਨੀ ਪੱਥਰ ਲਾਓ। ਮੈਨੂੰ ਯਾਦ ਹੈ ਲੰਘੇ ਦਿਨੀ ਇੱਕ ਬੱਸਾਂ ਦਾ 2 ਨਾ ਰੂਟ ਸ਼ੁਰੂ ਹੋਏ ਕਿੱਥੋਂ ਤੇ ਉੱਥੋਂ ਆਮ ਆਦਮੀ ਪਾਰਟੀ ਦੇ MLA ਨੂੰ ਪਤਾ ਲੱਗਿਆ ਕਿ ਆਪਣੇ ਅੱਡੇ ਤੋਂ 2 ਬੱਸਾਂ ਦੇ ਰੂਟ ਨਵੇਂ ਲੱਗੇ ਨੇ
ਜੀ,
ਤੇ ਉਹਨੇ ਜਾ ਕੇ ਰੂਟ ਬੰਦ ਕਰਾ ਤੇ ਕਹਿੰਦਾ ਨਾ ਮੈਂ ਤੁਹਾਨੂੰ ਝੰਡੀ ਦੇਣ ਆਊਗਾ ਤਾਂ ਚਲਾਉਣੇ, ਬੱਸਾਂ ਰੋਕ ਦੋ 2 ਦਿਨ। ਇੰਨਾ ਸ਼ੌਂਕ ਹੈ
ਜੀ।
ਹੁਣ ਹੋ ਸਕਦਾ ਪਿਛਲੇ ਦਿਨਾਂ ਚ ਕੇਜਰੀਵਾਲ ਦਾ ਇੱਕ ਪੱਥਰ ਦੇ ਨਾਂ ਲਿਖਿਆ ਸੀ, ਹੁਣ ਹੋ ਸਕਦਾ ਮਨੀਸ਼ ਸਿਸੋਦੀਆ ਦਾ ਉਦਘਾਟਨੀ ਪੱਥਰਾਂ ਦੇ ਨਾਂ ਆਉਣ ਲੱਗ ਜਾਵੇ। ਸੋ ਲੱਖ ਲੱਖ ਰੁਪਏ ਵਾਲੀ ਉਦਘਾਟਨੀ ਪੱਥਰ ਹੋਣੇ ਦੂਏ ਪਾਸੇ
ਜੀ।
ਤਿੰਦਰ ਜੈਨ ਜਿਹੜੇ ਕਾਰਜਕਾਰੀ ਪ੍ਰਧਾਨ ਬਣੇ ਨੇ ਉਹ ਬਕਾਇਦਾ ਤੌਰ ਤੇ ਮਕਾਨ ਉਸਾਰੀ ਵਿਭਾਗ ਦੇ ਅਧਿਕਾਰੀਆਂ ਦੀਆਂ 21 ਮਾਰਚ ਨੂੰ ਸਵੇਰੇ 10 ਵਜੇ ਬੈਠਕ ਲੈਂਦੇ ਆ ਤੇ ਬੈਠਕ ਲੈ ਕੇ ਉਹਨਾਂ ਨੂੰ ਬਕਾਇਦਾ ਤੌਰ ਤੇ ਹਦਾਇਤ ਕਰਦੇ ਆ ਕਿ ਆਪਾਂ ਹੁਣ ਐਂ ਅੱਗੇ ਵਧਣਾ, ਵਿਕਾਸ ਦੇ ਪ੍ਰੋਜੈਕਟ ਐਂ ਬਣਨਗੇ, ਹੈ ਨਾ, ਸਕੀਮਾਂ ਐਂ ਬਣਨਗੀਆਂ, ਨਵੀਆਂ ਜਿਹੜੀਆਂ ਕਲੋਨੀਆਂ ਉਸਰਨੀਆਂ ਹੋਣਗੀਆਂ ਉਹਨੂੰ ਐਂ ਪਾਸ ਕਰਨਾ ਪ੍ਰੋਜੈਕਟ। ਮਤਲਬ ਸਵਾਲ ਇਹ ਹੈ ਕਿ ਜਨਾਬ ਤੁਸੀਂ ਪੰਜਾਬ ਦਾ ਵਿਕਾਸ ਦੇਖਣ ਆਏ ਹੋ ਕਿ ਸਰਕਾਰ ਦੇ ਉੱਤੇ ਆਪਣੀ ਸਰਕਾਰ ਚਲਾਉਣ ਆਏ ਹੋ ਕਿ ਅਜੇ ਵੀ ਮਨਿਸਟਰੀ ਤੁਹਾਨੂੰ ਸ਼ੱਕ ਹੈ ਕਿ ਕੋਈ ਜਿਹੜੇ ਸਾਡੇ ਬੰਦੇ ਗਏ ਨੇ ਉਹ ਹਿਸਾਬ ਕਿਤਾਬ ਸਹੀ ਨਹੀਂ ਦਿੰਦੇ, ਤੁਸੀਂ ਇੱਥੇ ਬੈਠ ਕੇ ਹਿਸਾਬ ਕਿਤਾਬ ਕਰਨ? ਲੋਕ ਤਾਂ ਇਹੀ ਕਹਿ ਰਹੇ ਨਾ ਪੰਜਾਬ ਦੇ ਕਿ ਹੁਣ ਦਿੱਲੀ ਨੂੰ ਸਿੱਧਾ ਪੈਸਾ ਜਾਂਦਾ ਪੰਜਾਬ ਦਾ। ਇਹ ਕਿਹੜਾ ਕਾਰਜ ਹੈ ਕਿ ਇਹ ਕਿਹਨੇ ਅਧਿਕਾਰ ਦਿੱਤਾ ਔਰ ਕੀ ਪੰਜਾਬ ਦੇ 94 MLA ਚੋਂ ਕਿਸੇ ਦੇ ਰੀੜ ਦੀ ਹੱਡੀ ਨੀ ਜਿਹੜਾ ਉਹਨਾਂ ਨੂੰ ਇੰਨਾ ਸਵਾਲ ਤਾਂ ਕਰ ਸਕੇ ਕਿ ਜਨਾਬ ਸਰਕਾਰ ਨੂੰ ਤਾਂ ਸਰਕਾਰ ਮੰਗ ਚੱਲਣ ਦਿਓ
ਜੀ।
ਤੇ ਇਸ ਲਈ ਇਹ ਸਿੱਧਾ ਸਪਸ਼ਟ ਹੈ ਜਨਾਬ ਕਿ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਹੁਣ ਇੱਥੇ ਬੈਠ ਕੇ ਸਰਕਾਰੀ ਵਿਭਾਗਾਂ ਦੀਆਂ ਸਿੱਧੀਆਂ ਡਾਇਰੈਕਟ ਮੀਟਿੰਗਾਂ ਲੈਣਗੇ। ਪਹਿਲਾਂ ਮਾੜਾ ਮੋਟਾ ਓਹਲਾ ਵੀ ਸੀ, ਹੁਣ ਓਹਲਾ ਵੀ ਚੱਕ ਹੋ ਗਿਆ।
ਅੱਛਾ ਦੀਪਕ ਜੀ, ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੀ ਵੀ ਤਬਦੀਲੀ ਹੋ ਰਹੀ ਹੈ ਹੁਣ?
ਕੁਛ ਵੀ ਤਬਦੀਲ ਹੋ ਸਕਦਾ ਜੀ, ਔਰ ਕੋਈ ਵੀ ਬਣ ਸਕਦਾ ਜੀ, ਇਹ ਆਮ ਆਦਮੀ ਪਾਰਟੀ ਹੈ। ਬਦਲਾਅ ਨੂੰ ਹੋਰ ਕਿਹਨੂੰ, ਬਦਲਾਅ ਨੂੰ ਕਿਹੜਾ ਹੋਰ ਸਿੰਘ ਲੱਗੇ ਹੋਣੇ ਆ। ਬਦਲਾਅ ਦਾ ਮਤਲਬ ਇਹੀ ਹੈ ਕਿ ਅਸੀਂ ਜੋ ਚਾਹੀਏ ਉਹ ਕਰੀਏ। ਹੋ ਸਕਦਾ ਇਹ ਇਸ ਭਾਵਨਾ ਬਣਦੀ ਜਾ ਰਹੀ ਹੈ ਕਿ ਸ਼ਾਇਦ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਸੀਗਾ ਕਿ ਜਲਦੀ ਹੀ ਕੈਬਨਿਟ ਦੇ ਵਿੱਚ ਬਦਲਾਅ ਹੋ ਸਕਦਾ। ਆਪਾਂ ਲੱਗੇ ਦਿਨ ਸ਼ਾਇਦ ਗੱਲ ਕਰਕੇ ਉੱਠਿਆ, ਹੋਰ ਹੋ ਸਕਦਾ ਕਿ ਇੱਕ ਬਦਲਾਅ ਲੁਧਿਆਣਾ ਚੋਣ ਨਤੀਜਿਆਂ ਤੋਂ ਬਾਅਦ ਵੀ ਹੋਵੇ ਜੇ ਸੰਜੀਵ ਅਰੋੜਾ ਜਿੱਤ ਗਿਆ
ਜੀ।
ਪਰ ਹੁਣ ਉਹ ਤੋਂ ਵੀ ਪਹਿਲਾਂ ਇੱਕ ਸੰਭਾਵਨਾ ਬਣ ਰਹੀ ਆ। ਵੈਸੇ ਤਾਂ ਅੱਜ ਹਲਾ ਹਲਾ ਮੱਚ ਗਈ ਸੀ ਕਿ ਅੱਜ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਰਾਜਪਾਲ ਤੋਂ ਸਮਾਂ ਲਿਆ ਮੀਟਿੰਗ ਲਈ। ਇੱਕ ਵਾਰ ਤਾਂ ਹਲਚਲ ਹੋ ਗਈ ਸੀ ਕਿ ਲੈ ਵੀ ਕਿਤੇ ਤਰੀਕ ਤਾਂ ਨਹੀਂ ਲੈਣਗੇ ਸਹੁੰ ਚੁੱਕਣ ਦੀ ਕਿ ਕਿਸੇ ਮੰਤਰੀਆਂ ਨੂੰ ਸਹੁੰ ਚੁਕਾਉਣੀ ਕੋਈ ਫੇਰ ਬਦਲ। ਪਰ ਫਿਰ ਲੱਗਿਆ ਕਿ ਨਹੀਂ ਜੀ, ਇੱਕੋ ਪ੍ਰਕਿਰਿਆ ਹੁੰਦੀ ਹੈ ਕਿ ਜਦੋਂ ਬਜਟ ਪੇਸ਼ ਕਰਨਾ ਹੋਵੇ ਤਾਂ ਉਹਨੂੰ ਪ੍ਰਕਿਰਿਆ ਤਹਿਤ ਰਾਜਪਾਲ ਤੋਂ ਵੀ ਹਾਮੀ ਕਰਾਉਣੀ ਹੁੰਦੀ, ਦਸਖਤ ਪਵਾਉਣੀ ਹੁੰਦੀ, ਕਹਿੰਦੇ ਅਸੀਂ ਆਹ ਬਜਟ ਪੇਸ਼ ਕਰਨਾ ਕਿ ਉਹਦੇ ਲਈ ਗਏ ਨੇ ਜੀ ਕਹਿੰਦੇ। ਪਰ ਹੋ ਸਕਦਾ ਕੋਈ ਇਹੋ ਜਿਹੀ ਗੁਪਤ ਗੱਲ ਹੋਈ ਵੀ ਹੋਈ ਹੋਵੇ, ਇਹਨੂੰ ਕੋਈ ਅਣਦੇਖਿਆ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਚਰਚਾ ਖੂਬ ਹੈ ਕਿ ਕੁਲਤਾਰ ਸਿੰਘ ਸੰਧਵਾ ਨੂੰ ਹਟਾ ਕੇ ਮੰਤਰੀ ਬਣਾਇਆ ਜਾ ਸਕਦਾ ਔਰ ਕਿਸੇ ਮਹਿਲਾ MLA ਨੂੰ ਸਪੀਕਰ ਬਣਾਇਆ ਜਾ ਸਕਦਾ।
ਅੱਛਾ ਜੀ,
ਪਰ ਆਮ ਆਦਮੀ ਪਾਰਟੀ ਦੇ ਹੀ ਕੁਝ ਲੀਡਰ ਹੁਣ ਇਹ ਘੁਸਰ ਮੁਸਰ ਕਰਨ ਲੱਗੇ ਨੇ ਕਿ ਕਿਤੇ ਇਹ ਤਾਂ ਨੀਗਾ ਕਿ ਸਪੀਕਰ ਸਾਹਿਬ ਨੂੰ ਕਹਿ ਤਾਂ ਦਿੱਤਾ ਕਿ ਤੁਹਾਨੂੰ ਹਟਾ ਕੇ ਮੰਤਰੀ ਬਣਾਵਾਂਗੇ ਜੇ ਨਾ ਬਣਾਇਆ। ਉਹਦਾ ਕਾਰਨ ਇਹ ਹੈ ਕਿ ਹੁਣ ਸਪੀਕਰ ਸਾਹਿਬ ਜਿਸ ਦਿਨ ਪਹਿਲੇ ਦਿਨ ਸਪੀਕਰ ਬਣੇ ਸੀ
ਜੀ,
ਉਸ ਦਿਨ ਇਹਨਾਂ ਦੇ ਪਰਿਵਾਰ ਹੈਰਾਨ ਪਰੇਸ਼ਾਨ ਤੇ ਇੱਕ ਤਰ੍ਹਾਂ ਨਾਲ ਸ਼ੋਕ ਦੀ ਮੁਦਰਾ 'ਚ ਚਲਾ ਗਿਆ ਸੀ। ਕਿਆ ਕੀ ਹੋ ਗਿਆ ਜੀ, ਬਣਨਾ ਤਾਂ ਆਪਾਂ ਮੰਤਰੀ ਸੀ। ਕਹਿੰਦੇ ਫਿਰ ਸਪੀਕਰ ਸਾਹਿਬ ਨੇ ਆਪਣੇ ਨੇੜਲਿਆਂ ਨੂੰ ਸਮਝਾਇਆ ਕਿ ਭਾਈ ਇਹ ਬਹੁਤ ਵੱਡਾ ਅਹੁਦਾ ਹੁੰਦਾ ਮੰਤਰੀਆਂ ਨਾਲੋਂ ਵੀ ਉੱਪਰ, ਤਾਂ ਕਹਿੰਦੇ ਥੋੜੀ ਸ਼ਾਂਤੀ ਹੋਈ ਸੀ। ਪਰ ਸਪੀਕਰ ਸਾਹਿਬ ਦੇ ਅੰਦਰ ਵੀ ਤੇ ਉਹਨਾਂ ਦੇ ਪਰਿਵਾਰ ਦੇ ਅੰਦਰ ਵੀ ਮੰਤਰੀ ਬਣਨ ਦੀ ਕਿਤੇ ਨਾ ਕਿਤੇ ਤਾਂਘ ਹੈਗੀ ਹੈ। ਉਹ ਮੈਨੂੰ ਨੀ ਪਤਾ ਕਿ ਉਹ ਲੋਕਾਂ ਦੇ ਕੰਮ ਕਰਾਉਣ ਵਾਲੀ ਤਾਂਘ ਹੈ ਜਾਂ ਕੋਈ ਦੂਜੀ ਤਾਂਘ ਹੈ ਕਿ ਮੰਤਰੀ ਬਣ ਕੇ ਕੁਛ ਹੋਰ ਹੋ ਜਾਂਦਾ ਹੈ, ਪਰ ਉਹ ਤਾਂਘ ਹੈ। ਉਸ ਤਾਂਗ ਦੇ ਵਿੱਚੋਂ ਇਹ ਗੱਲ ਹੁਣ ਜਾਗ ਰਹੀ ਹੈ ਕਿ ਉਹ ਮੰਤਰੀ ਬਣਨ ਲਈ ਮੰਨ ਗਏ ਨੇ ਤੇ ਉਹਦੀ ਥਾਂ ਦੇ ਉੱਤੇ ਕਿਸੇ ਨੂੰ ਸਪੀਕਰ ਲਾਇਆ ਜਾ ਰਿਹਾ ਜਾਂ ਉਹਨਾਂ ਨੂੰ ਸਪੀਕਰੀ ਤੋਂ ਹਟਾਉਣਾ ਤੈਅ ਹੈ ਤੇ ਕਿਸੇ ਨਵੇਂ ਨੂੰ ਲਾਇਆ ਜਾ ਸਕਦਾ ਤੇ ਮੰਤਰੀ ਵੀ ਅਗਲੇ ਕਹਿਣ ਨਵੇਂ ਨੂੰ ਲਾਈਏ, ਕਿਉਂਕਿ ਸਪੀਕਰ ਸਾਹਿਬ ਦੇ ਹੁਣ ਕਾਰਜ ਵਿਧਾ ਦੇ ਵਿੱਚ ਤਲਖੀ ਲਗਾਤਾਰ ਆਉਣ ਲੱਗੀ ਹੈ ਜਿਹੜੀ ਅੱਗੇ ਨਹੀਂ ਝਲਕੀ ਕਦੇ, ਹੁਣ ਲਗਾਤਾਰ ਖਾਸ ਕਰਕੇ ਇਸ ਸੈਸ਼ਨ ਚ ਤਾਂ ਕਾਫੀ ਜ਼ਿਆਦਾ ਉਹ ਤਲਖੀ ਨਜ਼ਰ ਆ ਰਹੀ ਆ। ਅੱਜ ਤਾਂ ਲਾਲਜੀਤ ਭੁੱਲਰ ਆਪਣੇ ਹੀ ਮੰਤਰੀ ਨਾਲ ਉਲਝ ਗਏ ਜਦੋਂ ਉਹਨੇ ਕਿਹਾ ਜੀ ਆਪਾਂ ਇਹ ਗੱਲ ਕਿੰਨੀ ਵਾਰ ਕਰਦੇ ਰਹੇ ਹਾਂ ਕਿ 117 MLA'ਆਂ ਚੋਂ ਕਿੰਨੇ ਸੁੱਚੇ ਮੂੰਹ ਮੁੜ ਜਾਂਦੇ ਹੋਣੇ, ਹੈਨਾ। ਅੱਜ ਖੁਦ ਇਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਸਪੀਕਰ ਸਾਹਿਬ ਤੁਸੀਂ ਵਿਰੋਧੀਆਂ ਨੂੰ ਟਾਈਮ ਦੇ ਦਿੰਦੇ ਹੋ ਸਾਨੂੰ ਦਿੰਦੇ, ਜਦੋਂ ਕਿ ਵਿਰੋਧੀ ਕਹਿੰਦੇ ਸਾਨੂੰ ਟਾਈਮ ਮਿਲਦਾ। ਅੱਜ ਸੁਖਪਾਲ ਖਹਿਰਾ ਕਹਿੰਦਾ ਜੇ ਟਾਈਮ ਨਹੀਂ ਵੀ ਦੇਣਾ ਦੱਸ ਤਾਂ ਦਿਓ ਕਿ ਕਿਉਂ ਨਹੀਂ ਦੇਣਾ। ਜਿੱਦਣ ਪ੍ਰਗਟ ਸਿੰਘ ਸਵਾਲ ਕਰਨ ਲੱਗਿਆ ਸਪੀਕਰ ਸਾਹਿਬ ਉਦਣ ਤਲਖ ਹੋ ਗਏ, ਉਹਨੂੰ ਟੁੱਟ ਕੇ ਪੈ ਗਏ
ਜੀ
ਤੇ ਉਹਨੂੰ ਦਿਖਾਉਣਾ ਬੰਦ ਕਰਤਾ। ਜਿੱਦਣ ਮਨਪ੍ਰੀਤ ਅਯਾਲੀ ਗੱਲ ਕਰ ਰਿਹਾ ਸੀ ਕਿਸਾਨਾਂ ਦੀ ਤਾਂ ਉਹਦਾ ਪਲਾਗੇ ਕੱਢਤਾ, ਨੇਟੇ ਬੰਦ ਕਰਤਾ ਉਹਦਾ। ਤੇ ਅੱਜ ਫਿਰ ਲਾਲਜੀਤ ਭੁੱਲਰ ਜਦੋਂ ਗੱਲ ਕਰਨ ਲੱਗਿਆ ਕਿ ਜੀ ਸਾਡੇ ਸੱਤਾਧਾਰੀ ਧਿਰਾਂ ਨੂੰ ਵੀ ਮਾੜਾ ਮੋਟਾ ਸਵਾਲ ਕਰਨ ਦਾ ਮੌਕਾ ਦੇ ਦਿਆ ਕਰੋ ਜੀਰੋ ਓਵਰ ਚ, ਉਹ ਕਹਿੰਦੇ ਵੀ ਤੁਸੀਂ ਬਹੁਤ ਸੁਨੱਖੇ ਹੋ, ਬਹੁਤ ਸੋਹਣੇ ਹੋ ਮੰਤਰੀ ਸਾਹਿਬ, ਕੋਈ ਗੱਲ ਨੀ, ਏਦਾਂ ਨਾ ਕਰਿਆ ਕਰੋ, ਕੰਮ ਕਰਨਾ ਚਾਹੀਦਾ, ਬੋਲਣਾ ਜ਼ਰੂਰੀ। ਉਹ ਕਹਿੰਦਾ ਨਹੀਂ ਜੀ, ਕਈ ਸੁੱਚੇ ਮੂੰਹ ਮੁੜ ਜਾਂਦੇ ਆ। ਜਦੋਂ ਇਹ ਗੱਲ ਕਹੀ ਤਾਂ ਉਹ ਕਹਿੰਦੇ ਨਹੀਂ ਨਹੀਂ ਮੰਤਰੀ ਜੀ ਤੁਸੀਂ ਜਦ ਚਾਹੋ ਜਦ ਬੋਲ ਸਕਦੇ ਹੋ, ਬਾਕੀ ਮੈਂ ਦੇਖ ਲੂੰਗਾ। ਜਦੋਂ ਨਹੀਂ ਹਟੇ ਲਾਲਜੀਤ ਭੁੱਲਰ ਤਾਂ ਅੱਜ ਫਿਰ ਤਲਖ ਹੋ ਗਏ
ਜੀ।
ਤਾਂ ਸਪੀਕਰ ਸਾਹਿਬ ਦੀ ਤਲਖੀ ਕੀ ਤਬਦੀਲੀ ਚੋਂ ਹੈ ਕਿ ਉਹਨਾਂ ਦੇ ਅੰਦਰ ਉਹਨਾਂ ਨੂੰ ਪਤਾ ਹੈ ਕਿ ਹੁਣ ਮੈਂ ਤਬਦੀਲ ਹੋ ਰਿਹਾ, ਜਾਂ ਹੁਣ ਉਹਨਾਂ ਨੂੰ ਲੱਗਣ ਲੱਗਿਆ ਕਿ 3 ਸਾਲ ਹੋ ਗਏ ਤੇ ਹੁਣ ਮੈਨੂੰ ਸਾਰਾ ਕੁਛ ਆ ਗਿਆ ਤੇ ਹੁਣ ਟਿੱਕੇ ਸੁਣਨ ਸਾਰੇ, ਮੇਰੀ ਗੱਲ ਹਾਂ ਸ਼ਾਮ ਮੰਨਣ, ਮੈਨੂੰ ਸਵਾਲ ਨਾ ਕਰਨ
ਜੀ।
ਸੋ ਕੁਛ ਹੋਣ ਜਾ ਰਿਹਾ ਤੇ ਜਿਹਦੀ ਅਸਾਰ ਇਹ ਕਾਫੀ ਨੇ ਕਿ ਆਉਂਦੇ ਸਮੇਂ ਚ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਸਕਦਾ ਔਰ ਸਪੀਕਰ ਪੰਜਾਬ ਨੂੰ ਨਵਾਂ ਮਿਲ ਸਕਦਾ ਵਿਧਾਨ ਸਭਾ ਚ।
ਦੀਪਕ ਜੀ ਦੱਸਿਓ, ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਡੱਲੇਵਾਲ ਸਾਹਿਬ ਆਪਣੇ ਆਪ ਖੁਦ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ, ਕੀ ਵੇਰਵਾ ਜੀ?
ਬਿਲਕੁਲ ਜੀ, ਜਿਸ ਦਿਨ ਕਿਸਾਨਾਂ ਦੇ ਉੱਤੇ ਕਾਰਵਾਈ ਹੋਈ, ਇੱਕ ਪਾਸੇ ਉਹਨਾਂ ਨੂੰ ਡੱਲੇਵਾਲ ਹੋਰੀ ਜਦੋਂ ਮੀਟਿੰਗ ਚੋਂ ਨਿਕਲ ਕੇ ਗਏ ਤੇ ਮੋਹਾਲੀ ਉਹਨਾਂ ਨੂੰ ਚੱਕ ਲਿਆ ਗਿਆ, ਨਾਲ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਹਿਰਾਸਤ 'ਚ ਲੈ ਲਿਆ ਗਿਆ, ਉਸ ਤੋਂ ਬਾਅਦ ਜੋ ਕੁਛ ਜਾ ਕੇ ਕਾਰਵਾਈ ਉੱਥੇ ਕੀਤੀ ਖਨੌਰੀ ਔਰ ਸ਼ੰਭੂ ਤੇ, ਉਸ ਤੋਂ ਬਾਅਦ ਡੱਲੇਵਾਲ ਉਹਨਾਂ ਨੂੰ ਲਗਾਤਾਰ ਘੁਮਾ ਰਹੇ ਨੇ, ਕਦੇ ਜੀ ਪਟਿਆਲੇ ਲੈ ਗਏ ਜੀ, ਕਦੇ ਜਲੰਧਰ ਲੈ ਗਏ ਜੀ, ਹੁਣ ਲੁਧਿਆਣੇ ਲੈ ਗਏ ਜੀ, ਹੁਣ ਗੈਸਟ ਹਾਊਸ 'ਚ ਲੈ ਗਏ ਜੀ, ਹੁਣ ਸਰਕਾਰੀ ਹਸਪਤਾਲ ਲੈ ਗਏ ਜੀ, ਨਹੀਂ ਜੀ ਹੁਣ ਪ੍ਰਾਈਵੇਟ 'ਚ ਦਾਖਲ ਨਹੀਂ, ਫਿਰ ਪਟਿਆਲੇ ਦਾਖਲ ਕਰਾਤਾ ਜੀ। ਤੇ ਅੱਜ ਹਾਈਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਨਹੀਂ ਜੀ ਅਸੀਂ ਤਾਂ ਕੋਈ ਹਿਰਾਸਤ 'ਚ ਨਹੀਂ ਰੱਖਿਆ ਜੀ, ਕੋਈ ਉਹਨਾਂ ਦੇ ਮਾਮਲਾ ਨਹੀਂ ਦਰਜ ਜੀ, ਉਹ ਤਾਂ ਆਪ ਇਲਾਜ ਲਈ ਹਸਪਤਾਲ ਦਾਖਲ ਹੋਏ ਨੇ ਜੀ। ਤੇ ਵੀ ਜੇ ਆਪ ਦਾਖਲ ਹੋਣ, ਫਿਰ ਟੱਬਰ ਕਿਉਂ ਨਹੀਂ ਮਿਲ ਸਕਦਾ ਵੀ ਉਹਨਾਂ ਨੂੰ, ਟੱਬਰ ਨੂੰ ਨੇੜੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ? ਤੇ ਹੁਣ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਭਾਈ ਉਹਨਾਂ ਦਾ ਪਰਿਵਾਰ ਫਿਰ ਉਹਨੂੰ ਮਿਲ ਸਕਦਾ। ਦੂਸਰੇ ਪਾਸੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਹੜਾ ਸਵਾਲ ਵੱਡਾ ਹੁੰਦਾ ਜਾ ਰਿਹਾ ਸੀਗਾ ਉਹ ਸੀਗਾ ਕਿ ਕੀ ਕਿਸਾਨੀ ਮਸਲਾ ਪਿੱਛੇ ਪੈ ਗਿਆ
ਜੀ,
ਕੀ ਅਚਾਨਕ ਕਰਨਲ ਬਾਠ ਵਾਲਾ ਜਿਹੜਾ ਮਸਲਾ ਆ ਉਹਦੇ ਕਾਰਨ, ਕਰਨ ਵਾਲੇ ਬਾਠ ਮਾਮਲੇ ਚ ਵੀ ਜਿਹੋ ਜਿਹਾ ਰਵੱਈਆ ਸਰਕਾਰ ਦਾ ਔਰ ਪੁਲਿਸ ਦਾ ਰਿਹਾ, ਹੈ ਨਾ, ਉਸ ਤੇ ਵੀ ਸਵਾਲ ਉੱਠੇ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਮਤਲਬ ਕਿ ਹੁਣ ਜਾ ਕੇ ਫਿਰ ਪਰਚਾ ਹੁੰਦਾ ਹੈ, 10-15 ਦਿਨਾਂ ਬਾਅਦ ਜਾ ਕੇ ਉਹ ਕਾਰਵਾਈ ਸ਼ੁਰੂ ਹੁੰਦੀ ਹੈ ਨਾ। ਹੁਣ ਅਜੇ ਵੀ ਮਤਲਬ ਕਿ ਹੁਣ 31 ਤਰੀਕ ਨੂੰ ਮੰਤਰੀ ਮੁੱਖ ਮੰਤਰੀ ਸਾਹਿਬ ਨਾਲ ਬੈਠਕ ਦਾ ਸਮਾਂ ਮਿਲਿਆ। ਤੁਸੀਂ ਹਿਸਾਬ ਲਾ ਲਓ ਕਿ ਜੇ ਇੰਨੀ ਪਹੁੰਚ ਅਪਰੋਚ ਵਾਲੀ ਧਿਰ, ਉਹ ਵੀ ਜਿਹੜਾ ਬੰਦਾ ਫੌਜ ਦੇ ਉਸ ਵਿੰਗ 'ਚ ਹੋਵੇ ਜਿਹਦਾ ਕੋਈ ਆਈ ਕਾਰਡ ਨਹੀਂ ਲੈ ਸਕਦਾ, ਫੋਨ ਨਹੀਂ ਲੈ ਸਕਦਾ, ਕਿਉਂਕਿ ਇੰਟੈਲੀਜੈਂਸ ਨਾਲ ਸੰਬੰਧ ਹੁੰਦਾ, ਉਸ ਵਿੰਗ ਦੇ ਵਿੱਚ ਰੋਲ ਨਿਭਾ ਰਿਹਾ ਹੋਵੇ, ਉਹਦਾ ਫੋਨ ਵੀ ਖੋਹ ਲਿਆ ਜਾਵੇ ਤੇ ਉਹ ਫੌਜ ਦੇ ਪੂਰੇ ਅਧਿਕਾਰੀ ਸੈਂਟਰ ਦੇ ਨੁਮਾਇੰਦੇ ਲੱਗੇ ਹੋਣ, ਤਾਂ ਵੀ ਹੱਥ ਪੈਰਨਾ ਪੈਂਦਾ ਹੋਵੇ, ਫਿਰ ਆਮ ਬੰਦੇ ਨਾਲ ਕੀ ਬੀਤ ਜੂਗੇ, ਇੱਥੋਂ ਦਾ ਜਾ ਲੱਗਦਾ
ਜੀ ਜੀ।
ਪਰ ਪੈਰਲਰ ਕਿਸਾਨੀ ਵਾਲਾ ਮਸਲਾ ਮੀਡੀਆ ਦੇ ਵਿੱਚ, ਖਾਸ ਕਰ ਜਿਵੇਂ ਸੋਸ਼ਲ ਮੀਡੀਆ ਦੇ ਕੁਝ ਚੈਨਲਾਂ ਨੇ, ਕੁਝ ਧਿਰਾਂ ਨੇ ਸਾਹਮਣੇ ਲਿਆਂਦਾ, ਉਹਨੇ ਹੈਰਾਨ ਪਰੇਸ਼ਾਨ ਕਰਤਾ ਕਿ ਤੁਸੀਂ ਧਰਨਾ ਚੁਕਾਉਣਾ ਸੀ ਜਾਂ ਲੁੱਟ ਖੋਹੀ ਕਰਨੀ ਸੀ। ਇੱਕ ਪਾਸੇ ਪੁਲਿਸ ਦਾ ਰੋਲ ਗੈਂਗਸਟਰ ਵਾਲਾ ਦਿਖ ਰਿਹਾ ਪੰਜਾਬ 'ਚ, ਦੂਸਰੇ ਪਾਸੇ ਪੁਲਿਸ ਦਾ ਰੋਲ ਰਾਜ ਭਾਗ ਕਰਨ ਦੇ ਹਵਾਲੇ ਨਾਲ ਵੀ ਦਿਖ ਰਿਹਾ ਕਿ ਚਲਾਈ ਉਹੀ ਰਹੇ ਨੇ, ਤੀਸਰੇ ਪਾਸੇ ਪੁਲਿਸ ਲੁੱਟਾਂ ਖੋਹਾਂ ਵੀ ਕਰਾਊਗੀ ਹੁਣ
ਜੀ।
ਮਤਲਬ ਉੱਥੋਂ ਕੀ ਫਰਿੱਜ, ਕੀ LED, ਕੀ ਸਿਲੰਡਰ, ਕੀ ਪੱਖੇ, ਕੀ ਕੂਲਰ, ਕੀ ਗੱਦੇ, ਕੀ ਮੰਜੇ, ਕੀ ਸਰਾਣੇ, ਕੀ ਬਿਸਤਰੇ ਤਾਂ ਚੱਕ ਹੀ ਹੋਏ। ਕਹਿੰਦੇ ਜੀ 185 ਟਰਾਲੀਆਂ ਚੋਰੀ ਕਰਨੀਆਂ
ਜੀ,
ਇਹ ਹੁਣ ਛੋਟੀ ਚੀਜ਼ ਤਾਂ ਇਹ ਨੀ ਕਿ ਘਰੇ ਪੇਟੀ 'ਚ ਲੁਕੋ ਕੇ ਰੱਖ ਲਓਗੇ ਜਾਂ ਮੰਜੇ ਥੱਲੇ ਪਾੜ ਲਓਗੇ, 185 ਟਰਾਲੀਆਂ। ਇਹ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਵਿਰੋਧੀ ਧਿਰ ਦਾ ਲੀਡਰ ਵੀ ਸਵਾਲ ਕਰ ਰਿਹਾ ਔਰ ਕਿੰਨੇ ਮੀਡੀਆ ਅਦਾਰਿਆਂ ਨੇ ਵੀ ਸਵਾਲ ਖੜੇ ਕੀਤੇ ਨੇ ਔਰ ਗੱਲਾਂ ਖੁੱਲਣ ਕਿਵੇਂ ਲੱਗੀਆਂ ਨੇ ਕਿ ਜੀ MLA ਦੇ ਘਰੇ ਖੜੀਆਂ ਨੇ ਟਰਾਲੀਆਂ, MLA ਦੇ ਗੈਰਜ 'ਚ ਖੜੀਆਂ ਨੇ, ਹੈਂ ਸਰਪੰਚ ਦੇ, ਆਮ ਆਦਮੀ ਪਾਰਟੀ ਦੇ ਸਰਪੰਚ ਦੇ ਵਿਹੜੇ 'ਚ ਖੜੀਆਂ ਨੇ, ਵੀਡੀਓ ਤਸਵੀਰਾਂ ਆਉਣ ਲੱਗ ਗਈਆਂ, ਕੁੱਟਮਾਰ ਹੋਣ ਲੱਗ ਪਈ। ਸੋ ਇਹ ਸਾਰਾ ਵਰਤਾਰਾ ਮਤਲਬ ਸਰਕਾਰਾਂ ਇੰਝ ਚੱਲਣਗੀਆਂ ਜਨਾਬ, ਜਿਹੜੇ ਆਪਣੇ ਆਪ ਕਿਸਾਨਾਂ ਦੇ ਪੁੱਤ ਕਹਿੰਦੇ ਸੀ, ਧਰਨਿਆਂ 'ਚ ਜਾ ਕੇ ਬਹਿੰਦੇ ਸੀ, ਉਹੀ ਹੁਣ ਇਹ ਕਹਿਣ ਲੱਗ ਗਏ, ਜਿਹਦੇ ਨਾਲ ਪ੍ਰਗਟ ਸਿੰਘ ਦਾ ਵਿਵਾਦ ਵੀ ਹੋਇਆ ਕਿ ਜੇ ਧਰਨੇ ਲੱਗਦੇ ਨੇ ਉਹਦੇ ਕਾਰਨ ਰੁਜ਼ਗਾਰ ਨਹੀਂ ਮਿਲਦਾ, ਅਤੇ ਰੁਜ਼ਗਾਰ ਨਹੀਂ ਮਿਲਦਾ ਤਾਂ ਨਸ਼ਿਆਂ ਦੀ ਗੱਲ ਤੁਰਦੀ ਆ, ਵਿਕਾਸ ਦਾ ਕੰਮ ਰੁਕ ਗਿਆ ਕਾਰੋਬਾਰ ਦਾ। ਚਲੋ ਹੁਣ ਤਾਂ ਹਫ਼ਤਾ ਖੰਡ ਹੋ ਗਿਆ ਭਾਈ, ਹੁਣ ਤਾਂ ਸਾਰਾ ਪੰਜਾਬ ਨੂੰ ਰੁਜ਼ਗਾਰ ਮਿਲ ਗਿਆ ਹੋਊਗਾ, ਹਫ਼ਤੇ 'ਚ ਕਿਰਪਾ ਰੁਕੀ ਸੀ ਜਿਵੇਂ ਬਾਬਾ ਕਹਿੰਦਾ ਸੀ ਕਿਰਪਾ ਨਹੀਂ ਹੋ ਰਹੀ। ਸੋ ਕੀ ਹੁਣ ਸਾਰਾ ਮਸਲੇ ਹੱਲ ਹੋ ਗਏ?
ਜੀ ਜੀ।
ਦੂਸਰੇ ਪਾਸੇ SKM ਅਤੇ ਗੈਰ ਰਾਜਨੀਤਿਕ SKM ਅਜੇ ਵੀ ਉਹ ਡਰਾਮੇ ਕਰਦੀਆਂ ਨੇ, ਜਦੋਂ ਮੀਟਿੰਗਾਂ ਕਰਦੀਆਂ ਨੇ ਕਿ ਅਸੀਂ ਇਕੱਠੇ ਹੋ ਜਾਣਾ ਜੀ, ਸਾਡੀ ਗੱਲ ਅੱਗੇ ਵੱਧ ਗਈ, ਕੋਈ ਨੇੜੇ ਨਹੀਂ ਆਉਣਾ ਚਾਹੁੰਦਾ, ਈਗੋ ਅਜੇ ਉਹ ਵੀ ਉਸੇ ਤਰ੍ਹਾਂ ਹੈ ਨਾ, ਉਹ ਉਹਦਾ ਹੀ ਫਾਇਦਾ ਸਿਸਟਮ ਚੱਕ ਰਿਹਾ, ਚਾਹੇ ਕੇਂਦਰ ਹੈ ਅਤੇ ਚਾਹੇ ਪੰਜਾਬ ਹੈ। ਸੋ ਪਰ ਆਹ ਜਿਹੜੀ ਲੁੱਟਾਂ ਖੋਹਾਂ ਵਾਲੀ ਵਾਰਦਾਤ ਹੈ, ਇਹ ਧਰਨਾ ਚੁਕਾਉਣ ਨਾਲੋਂ ਵੀ ਵੱਧ ਸਵਾਲ ਕਰੂਗੀ, ਔਰ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ MLA, ਆਮ ਆਦਮੀ ਪਾਰਟੀ ਦੇ ਮੰਤਰੀ ਸੰਤਰੀ ਹੁਣ ਪੰਜਾਬ ਦੇ ਪਿੰਡਾਂ 'ਚ ਵੜਨ ਜੋਗੇ ਰਹੇ ਨੇ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ।
ਬਹੁਤ ਸ਼ੁਕਰੀਆ ਜੀ,
ਥੈਂਕ ਯੂ ਜੀ।